ਤੇ ਜਦੋਂ ਥੋੜਾ ਜਿਹਾ ਸਮਾਂ ਉਹ ਬੈਠ ਕੇ ਦੇਖਣ ਲੱਗਾ ਵੀ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਮੇਰੇ ਬਾਰੇ। ਅੱਜ ਕੱਲ੍ਹ ਅਸੀਂ ਵਿਜ਼ਿਟਿੰਗ ਕਾਰਡ ਦੇ ਦਿੰਦੇ ਹਾਂ, ਜਾਮ ਤੌਰ 'ਤੇ ਕੋਈ ਨਾਲ ਦਾ ਸਾਥੀ ਕਹਿ ਦਿੰਦਾ ਫਲਾਣਾ ਬੰਦਾ, ਜੇ ਉਹਦੇ ਮਨ 'ਚ ਹੈ ਵੀ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਕਿ ਫਲਾਣੇ ਪਿੰਡ ਦਾ ਮੈਂ ਮਹੱਲੇ ਦਾ ਜਾਂ ਸ਼ਹਿਰ ਦਾ ਆਗੂ ਹਾਂ। ਕਹਿਣ ਲੱਗਾ ਮਹਾਰਾਜ ਸ਼ਾਇਦ ਤੁਸੀਂ ਮੈਨੂੰ ਪਹਿਚਾਣਿਆ ਨਹੀਂ। ਉਹਨਾਂ ਅੱਗੋਂ ਕਿਹਾ ਅਸਲੀਅਤ ਦੇ ਵੇ, ਦੂਜੇ ਨੂੰ ਮੈਂ ਤਾਂ ਪਹਿਚਾਣਾ ਜੇ ਮੈਂ ਖੁਦ ਨੂੰ ਪਹਿਚਾਨਣ ਤੋਂ ਵੇਲ ਮਿਲੇ ਤਾਂ। ਮੈਂ ਤਾਂ ਖੁਦ ਆਪਣੇ ਆਪ ਨੂੰ ਪਹਿਚਾਨਣਾ ਪਿਆ ਵਾਂ, ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਂਵੋ ਹਮ ਆਏ। ਆਪਣੇ ਆਪ ਨੂੰ ਪਰਚੋਲਣਾ ਪਿਆ ਵਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਹਿਣ ਲੱਗਾ ਚਲੋ ਫਿਰ ਵੀ ਮੈਂ ਤੁਹਾਨੂੰ ਦੱਸ ਦਿਆਂ, ਮੈਂ ਫਲਾਣੇ ਇਲਾਕੇ ਦਾ ਆਗੂ ਹਾਂ, ਸਿੱਧੀ ਜੀ ਗੱਲ ਮੈਂ ਫਲਾਣੇ ਪਿੰਡ ਦਾ ਚੌਧਰੀ ਹਾਂ। ਉਸ ਮਹਾਂਪੁਰਖ ਨੇ ਵਰਲਡ ਦਾ ਮੈਪ, ਸੰਸਾਰ ਦਾ ਨਕਸ਼ਾ ਸੀ ਪਿਆ ਉਹਦੀ ਕੁੱਲੀ 'ਚ। ਉਹਨੇ ਵਰਲਡ ਦਾ ਸੰਸਾਰ ਦਾ ਮੈਪ ਨਕਸ਼ਾ ਖੋਲਿਆ, ਕਹਿਣ ਲੱਗੇ ਕਿਹੜਾ ਪਿੰਡ ਤੂੰ ਦੱਸਿਆ ਸੀ? ਉਹਨੇ ਪਿੰਡ ਦਾ ਨਾਂ ਲਿਆ। ਉਹ ਨਜ਼ਰ ਗਡਾ ਕੇ ਉਸ ਵਰਡ ਦੇ ਸੰਸਾਰ ਦੇ ਨਕਸ਼ੇ ਨੂੰ ਦੇਖਣ ਲੱਗ ਪਏ, ਨਿੱਕੀਆਂ ਨਿੱਕੀਆਂ ਲਕੀਰਾਂ, ਨਾਮ ਪੜ੍ਹੀ ਜਾਣ। ਉਹ ਕਹਿੰਦਾ ਕੀ ਪੜ੍ਹ ਰਹੇ ਹੋ? ਕਹਿੰਦੇ ਨੇ ਜਿਸ ਪਿੰਡ ਦਾ ਤੂੰ ਚੌਧਰੀ ਮੈਂ ਉਸ ਪਿੰਡ ਦਾ ਨਾਂ ਪੜ੍ਹਨਾ ਪਿਆ, ਕਿਹੜੀ ਥਾਂ 'ਤੇ ਵੇ? ਕਹਿਣ ਲੱਗਾ ਨਹੀਂ ਨਹੀਂ ਸੰਸਾਰ ਦੇ ਨਕਸ਼ੇ 'ਤੇ ਮੇਰੇ ਪਿੰਡ ਦਾ ਨਾਂ ਨਹੀਂ। ਕਹਿਣ ਲੱਗੇ ਬਲਿਆ ਮਾਣ ਕਾਹਦਾ ਕਰਨਾ ਪਏ? ਜਿਸ ਪਿੰਡ ਦਾ ਤੂੰ ਚੌਧਰੀ ਹੈ ਉਹਦਾ ਤਾਂ ਦ੍ਰਿਸ਼ਟ ਮਾਨ ਦੇ ਨਕਸ਼ੇ 'ਤੇ ਨਾਂ ਨਹੀਂ, ਤੇ ਜਿੱਥ ਅਦ੍ਰਿਸ਼ਟ ਵਾਲੇ ਪਾਸੇ ਜਾਣਾ ਉੱਥੇ ਤੇਰੀ ਗਿਣਤੀ ਕੋਈ ਨਹੀਂ ਹੋਣੀ, ਨਾਮ ਕੋਈ ਨਹੀਂ ਉੱਥੇ ਤੇਰਾ। ਹੁਣ ਦੇਖੋ ਆਪਣੇ ਮਹੱਲਿਆਂ ਦਾ ਨਾਮ ਵਰਲਡ ਵਿੱਚ ਮਿਲੇਗਾ? ਖਿਮਾ ਕਰਿਓ ਇੱਥੋਂ ਤੱਕ, ਮੇਰਾ ਨਹੀਂ ਖਿਆਲ ਵੀ ਕਿਤੇ ਲੁਧਿਆਣੇ ਦਾ ਨਾਮ ਵੀ ਸਾਨੂੰ ਛੇਤੀ ਕਿਤੇ ਲੱਭ ਜਾਏ। ਕਿੱਡਾ ਵੱਡਾ ਸ਼ਹਿਰ ਹੈ, ਕਿੰਨੀ ਕੀਮਤੀ ਜ਼ਮੀਨ, ਕਿੰਨੇ ਸਿਆਣੇ ਲੋਕ ਰਹਿੰਦੇ ਨੇ, ਪਰ ਨਹੀਂ ਇੱਕ ਨਿੱਕਾ ਜਿਹਾ ਧਰਤੀ ਦਾ ਟੁਕੜਾ ਹੈ। ਮਨਾ ਤੇਰੇ ਘਰ ਦਾ ਐਡਰੈਸ ਉੱਥੇ ਨਹੀਂ ਛੇਤੀ ਕਿਤਿਆਂ ਲੱਭਦਾ ਪਿਆ। ਛੇਤੀ ਕਿਤਿਆਂ ਮੈਂ ਸ਼ਬਦ ਵਰਤਿਆ ਕਿਉਂਕਿ ਅੱਜ ਕੱਲ੍ਹ ਮੈਪ ਵੀ ਆ ਗਏ ਨੇ, ਅਗਲੇ ਕਹਿਣਗੇ ਉਹ ਨਹੀਂ ਲੱਭਦਾ ਪਿਆ। ਅਤੇ ਜਿਸ ਪਰਮਾਤਮਾ ਦੀ ਗੱਲ ਕਰਨਾ ਪਏ ਉਹਨੇ ਪਤਾ ਨਹੀਂ ਕਰੋੜਾਂ ਬ੍ਰਹਿਮੰਡ ਇਹੋ ਜਿਹੇ ਸਾਜੇ ਨੇ, ਤੇਰੀ ਤਾਂ ਗਿਣਤੀ ਮਿਣਤੀ ਹੈ, ਉਸ ਦਾ ਥਾਂ ਨਹੀਂ, ਉਹ ਬੇਅੰਤ ਹੈ। ਮਹਾਰਾਜ ਜੀ ਨੇ ਕਿਹਾ ਬਸ ਇਹਦੇ 'ਚ ਭਲਾ ਹੈ, ਕਿਸੇ ਨੇ ਉਹਦਾ ਥਾਂ ਪਾਇਆ। ਪਰ ਜਦੋਂ ਆਪਾਂ ਬੇਅੰਤ ਕਹਾਂਗੇ, ਉਹਦਾ ਵਾਰ ਵਾਰ ਅਸੀਂ ਚਿੰਤਨ ਕਰਾਂਗੇ, ਉਹਨੂੰ ਅਸਗਾਹ ਕਹਾਂਗੇ, ਇੱਕ ਸਿਫਤ ਬਣ ਜਾਏਗੀ। ਬੇਅੰਤ ਕਹਿਣਾ, ਬੇਸ਼ੁਮਾਰ ਕਹਿਣਾ, ਅਥਾਹ ਕਹਿਣਾ, ਅਗੋਚਰ ਕਹਿਣਾ, ਇਹ ਸਾਰੇ ਜਿਹੜੇ ਸ਼ਬਦ ਨੇ ਉਹਦੀ ਸਿਫਤ ਦੇ। ਫਿਰ ਇਹ ਸਿਫਤ ਕਰੇਗੀ ਕਿ ਜਿਵੇਂ ਲੂਣ ਦੀ ਡਲੀ ਸਮੁੰਦਰ ਵਿੱਚ ਡਿੱਗੀ ਹੋਵੇ ਅਤੇ ਉਹ ਡਲੀ ਕਦੀ ਵੀ ਸਮੁੰਦਰ ਦੀ ਗਹਿਰਾਈ ਮਾਪ ਕੇ ਵਾਪਸ ਆ ਕੇ ਦੱਸਦੀ ਨਹੀਂ, ਇਸੇ ਤਰ੍ਹਾਂ ਭਾਈ ਜਿਸ ਬੇਅੰਤ ਦੀ ਤੂੰ ਗੱਲ ਕਰਨ ਲੱਗਾ ਉਸ ਬੇਅੰਤ ਦੀ ਤੂੰ ਅੰਸ਼ ਹੈ, ਅੰਸ਼ ਜ਼ਰੂਰ ਹੈ। ਜੇ ਤੂੰ ਉਸ ਨੂੰ ਬੇਅੰਤ ਕਹੇਗਾ ਉਹ ਬੇਅੰਤ ਤੈਨੂੰ ਆਪਣੇ ਵਿੱਚ ਸਮਾ ਲਏਗਾ, ਪਰ ਉਹਦਾ ਥਾਂ ਨਹੀਂ ਕਿਸੇ ਨੇ ਪਾਇਆ। ਸਤਿਗੁਰੂ ਗੁਰੂ ਕਲਗੀਧਰ ਜੀ ਦੇ ਬਚਨ ਤਾਂ ਤੁਸੀਂ ਰੋਜ਼ ਪੜ੍ਹਦੇ ਹੋ, ਤ੍ਰੈ ਭਵਨ ਮਖੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਨੇਤ ਕਹਿੰਦੇ ਪਏ। ਮਹਾਰਾਜ ਜੀ ਨੇ ਕਿਹਾ ਨਾਰਦ ਸੇ ਚਤੁਰਾਨਨ ਸੇ ਰਮਨਾਰਕ ਸੇ ਸਭ ਹੂੰ ਮਿਲ ਗਾਇਓ। ਇੱਥੇ ਵੱਡੇ ਵੱਡੇ ਦੇਵਤੇ ਰਿਸ਼ੀ ਮੁਨੀ ਧਰਮਾਤਮਾ ਸਾਰੇ ਗਾਉਂਦੇ ਗਏ ਪਰ ਅੰਤ ਨਹੀਂ। ਨਾਰਦ ਸੇ ਚਤੁਰਾਨਨ ਸੇ ਰਮਨਾਰਕ ਸੇ ਸਭ ਹੂੰ ਮਿਲ ਗਾਇਓ, ਬੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ। ਥੱਕ ਗਏ ਪਰ ਉਹਦਾ ਥਾਂ ਨਹੀਂ। ਮਹਾਰਾਜ ਜੀ ਦੇ ਬਚਨ ਨੇ ਅਸੀਂ ਪੜ੍ਹਦੇ ਹਾਂ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਤੇ ਜਿਹੜਾ ਉਸ ਦੀ ਰਚਨਾ ਬਾਰੇ ਝੂਠ ਬੋਲ ਕੇ ਡੀਂਗ ਮਾਰ ਕੇ ਕਹਿੰਦਾ ਮੈਂ ਜਾਣ ਲਿਆ, ਮਹਾਰਾਜ ਜੀ ਕਹਿੰਦੇ ਨੇ ਨਹੀਂ, ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ। ਆਓ ਜਿਹੜਾ ਅਸੀਂ ਪ੍ਰਕਰਨ ਸ਼ੁਰੂ ਕੀਤਾ ਹੈ ਸੁਣ ਸਮਾਧ 'ਚ ਹੈ, ਉਦੋਂ ਕੁਛ ਵੀ ਨਹੀਂ, ਅਤੇ ਇਹ ਵੀ ਬਿਲਕੁਲ ਸੱਚ ਹੈ ਇੱਕ ਦਿਨ ਕੁਛ ਰਹੇਗਾ ਵੀ ਨਹੀਂ। ਮਹਾਰਾਜ ਜੀ ਦੇ ਬਚਨ ਨੇ ਨਾ ਕਿ ਜਦੋਂ ਉਹਦੀ ਮੌਜ ਹੁੰਦੀ ਹੈ ਦੋਇ ਦੋਇ ਲੋਚਨ ਪੇਖਾਂ ਹਾਂ ਹਰ ਬਿਨ ਔਰ ਨਾ ਦੇਖਾਂ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ। ਉਹਦੇ ਵਿੱਚ ਇੱਕ ਬਚਨ ਹੁੰਦਾ ਹੈ ਕਹਿਣ ਲੱਗੇ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਏ। ਡੰਕ ਡਮਰੂ ਵਜਾਇਆ ਢੋਲ ਵਜਾਇਆ ਬਾਜ਼ੀਗਰ ਨੇ, ਲੋਕ ਇਕੱਠੇ ਹੋ ਗਏ, ਤਮਾਸ਼ਾ ਸ਼ੁਰੂ ਹੋ ਗਿਆ। ਕੀ ਪਰਮਾਨੈਂਟ ਤਮਾਸ਼ਾ ਹੁੰਦਾ ਰਹੇਗਾ ਚੁਰਸਤੇ ਵਿੱਚ? ਬਾਜ਼ੀਗਰ ਆਇਆ ਖੇਡ ਪਾਈ। ਮਹਾਰਾਜ ਕਹਿੰਦੇ ਨੇ ਲੋਕ ਤਮਾਸ਼ਬੀਨ ਤਮਾਸ਼ਾ ਵੇਖਣ ਆਏ, ਪਰ ਜਦੋਂ ਉਹਨੇ ਤਮਾਸ਼ਾ ਸੰਕੋਚਿਆ ਇਕੱਲੇ ਹੀ ਰਹਿ ਗਿਆ ਜਿਹੜਾ ਤਮਾਸ਼ਾ ਪਾਉਣ ਵਾਲਾ ਸੀ, ਤਮਾਸ਼ੇ ਵਾਲੀਆਂ ਚੀਜ਼ਾਂ ਖਤਮ। ਬਾਜ਼ੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ, ਬਾਜ਼ੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ, ਸੁੰਨ ਸਮਾਧ ਲਗਾਇਆ ਇਕੱਲਾ ਬੈਠਾ ਬੈਠਾ ਵੇਖੇ ਵੱਖ ਅਕੇਲਾ। ਮਹਾਰਾਜ ਜੀ ਨੇ ਬਾਣੀ ਚ ਕਿਹਾ ਕਹਿੰਦੇ ਨੇ ਉਸ ਨੇ ਪਰਮਾਤਮਾ ਨੇ ਇੱਕ ਖੇਡ ਰਚੀ ਹੈ, ਜਦੋਂ ਖੇਡ ਨਹੀਂ ਸੀ ਉਦੋਂ ਕੀ? ਹੁਣ ਇੱਥੇ ਇੱਕ ਬੜੇ ਸਵਾਲ ਉੱਠਦੇ ਨੇ। ਕੱਲ ਵੀ ਕਿਸੇ ਸੱਜਣ ਨੇ ਇਹ ਸਵਾਲ ਕੀਤਾ ਵੀ ਸਭ ਕੁਝ ਕਰਨ ਵਾਲਾ ਪਰਮਾਤਮਾ ਹੈ, ਫਿਰ ਆਪਾਂ ਸ਼ੁਭ ਕਰਮ ਕਿਉਂ ਕਰਨੇ ਜੋ ਲਿਖਿਆ ਹੋਣਾ ਹੀ ਹੈ? ਇਹ ਹਰ ਬੰਦੇ ਦਾ ਸਵਾਲ ਹੈ, ਜੋ ਲਿਖਿਆ ਉਹ ਹੋਣਾ ਹੈ ਤੇ ਫਿਰ ਇੰਨੇ ਉਪਦੇਸ਼ ਇੰਨੇ ਗਿਆਨ ਧਿਆਨ ਦਾ ਕੀ ਫਾਇਦਾ? ਜੋ ਹੋਣਾ ਉਹ ਹੋਣਾ ਹੀ ਹੈ। ਮੈਂ ਇੱਥੇ ਇੱਕ ਬੇਨਤੀ ਕਰਾਂ, ਜੇ ਸਭ ਕੁਝ ਲਿਖਿਆ ਹੈ ਤੇ ਧਰਮ ਦੇ ਗਿਆਨ ਨੂੰ ਵੀ ਸਭ ਕੁਝ ਲਿਖੇ ਹੋਏ ਵਿੱਚ ਲਈਏ, ਜੇ ਲਿਖਿਆ ਸੀ ਤੇ ਧਰਮ ਦਾ ਗਿਆਨ ਹੋ ਰਿਹਾ, ਜੇ ਲਿਖਿਆ ਨਾ ਹੁੰਦਾ ਤੇ ਧਰਮ ਦਾ ਗਿਆਨ ਹੁੰਦਾ ਹੀ। ਥੋੜ੍ਹਾ ਜਿਹਾ ਫਿਰ ਸਮਝਿਓ, ਸਭ ਕੁਝ ਲਿਖਿਆ ਤੇ ਫਿਰ ਕੀਰਤਨ ਕਥਾ ਇਹ ਕਾਸਲੀ, ਜੇ ਲਿਖਿਆ ਹੈ ਤੇ ਕੀਰਤਨ ਕਥਾ, ਜਦੋਂ ਸਭ ਕੀ ਸ਼ਬਦ ਆ ਗਿਆ ਨਾ ਉਦੋਂ ਬੰਦੇ ਦੀ ਰਾਹ ਹੀ ਕੋਈ ਨਹੀਂ ਬਚਦੀ, ਉਦੋਂ ਧਰਮ ਕੁਕਰਮ ਸਭ ਕੁਝ ਵਿੱਚ ਹੀ ਆ ਜਾਂਦਾ ਹੈ। ਹੈ ਇਹ ਪਰਮਾਤਮਾ ਦੀ ਆਪਣੀ ਕਾਰ, ਉਹਨੇ ਖੇਡ ਰਚੀ ਹੈ ਜਿਹੜੀ ਆ ਇੱਕਵੀਂ ਅਸ਼ਟਪਦੀ ਹੈ ਨਾ, ਇਹਦੇ ਅਰਥ ਬੜੇ ਬਿਖਮ ਜੇ ਅਸਲੀ ਅਤੇ ਖੇਡ ਹੈ। ਖੇਡ ਦੇ ਕੁਝ ਕਾਨੂੰਨ ਹੁੰਦੇ ਨੇ। ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕੀ ਨਿਮਾਇਆ, ਕੀ ਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ। ਖੇਲ ਹੈ ਨਾ, ਆਪਣੇ ਸ਼ਹਿਰ ਵਿੱਚ ਵੀ ਸਟੇਡੀਅਮ ਹੈ, ਅਨੇਕਾਂ ਸ਼ਹਿਰਾਂ ਵਿੱਚ ਖੇਡਣ ਦੇ ਮੈਦਾਨ ਨੇ। ਜਦੋਂ ਖੇਡ ਨਹੀਂ ਨਾ ਕੋਈ ਹੁੰਦੀ, ਗੇਮ ਨਹੀਂ ਹੁੰਦੀ, ਉੱਥੇ ਆਮ ਬੰਦਾ ਵੀ ਤੁਰਿਆ ਫਿਰਦਾ, ਘਾਹ ਕੱਟਣ ਵਾਲੇ ਵੀ ਤੁਰੇ ਫਿਰਦੇ ਨੇ, ਇੱਥੋਂ ਤੱਕ ਕਈ ਅਵਾਰਾ ਪਸ਼ੂ ਵੀ ਗਰਾਊਂਡ ਵੀ ਤੁਰੇ ਫਿਰਦੇ ਨੇ। ਪਰ ਜਦੋਂ ਖੇਲ ਸ਼ੁਰੂ ਹੋ ਜਾਂਦੀ ਹੈ ਉਦੋਂ ਹਜ਼ਾਰਾਂ ਬੰਦੇ ਦਰਸ਼ਕ ਬਣ ਕੇ ਆਉਂਦੇ ਨੇ, ਕਿਸੇ ਦੀ ਤਾਕਤ ਨਹੀਂ ਉਹ ਨੇਮ ਨੂੰ ਤੋੜ ਕੇ ਗਰਾਊਂਡ ਵਿੱਚ ਆ ਜਾਏ, ਕਿਉਂਕਿ ਖੇਲ ਵੇਲੇ ਕੁਝ ਨੇਮ ਨੇ ਚੰਗੇ ਦੇ ਮੰਦੇ ਦੇ ਫੌਲ ਦੇ ਆਊਟ ਦੇ, ਪਰ ਜਦੋਂ ਖੇਡ ਖਤਮ ਹੋ ਜਾ ਉਦੋਂ ਗਰਾਊਂਡ ਵਿੱਚ ਕੋਈ ਨੇਮ ਨਹੀਂ। ਉਹਨੇ ਸ੍ਰਿਸ਼ਟੀ ਬਣਾਈ, ਖੇਡ ਰਚ ਦਿੱਤੀ, ਖੇਡ ਰਚ ਕੇ ਉਹਨੇ ਨੇਮ ਬਣਾ ਦਿੱਤੇ, ਪਰ ਜਿੱਦਣ ਖੇਡ ਉੱਜੜ ਗਈ ਪਿਆਰੇ ਉਹ ਨਾ ਕੋਈ ਪਾਪ ਤੇ ਨਾ ਕੋਈ ਪੁੰਨ ਹੈ। ਖੇਡ ਹੈ ਤੇ ਸਭ ਕੁਝ ਹੈ, ਪਰ ਜਦੋਂ ਇਹਨੇ ਖੇਡ ਉਜਾੜ ਦਿੱਤੀ, ਜਬ ਉਦ ਕਰਾ ਕਰ ਤਾਰਾ ਪਰਜਾ ਧਰਤਬ ਦੇ ਅਪਾਰਾ, ਜਬ ਆ ਕਰ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਧਰ ਸਭ ਹੂ। ਮਹਾਰਾਜ ਜੀ ਨੇ ਤੇਥੋਂ ਤੱਕ ਕਿਹਾ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ। ਧੰਨ ਗੁਰੂ ਕਲਗੀਧਰ ਜੀ, ਨਿਰੰਕਾਰ ਨਿਰਵਿਕਾਰ ਨਿਰਲੰਬ, ਕਹਿੰਦੇ ਉਹਦਾ ਕੋਈ ਆਕਾਰ ਨਹੀਂ, ਨਿਰਵਿਕਾਰ ਉਹ ਵਿਕਾਰਾਂ ਤੋਂ ਰਹਿਤ ਹੈ, ਨਿਰਲੰਬ ਉਹਦਾ ਕੋਈ ਸਹਾਰਾ ਨਹੀਂ, ਉਹਨੂੰ ਅਲੰਬ ਦੀ ਲੋੜ ਨਹੀਂ, ਸਹਾਰੇ ਦੀ ਲੋੜ ਨਹੀਂ। ਆਦ ਸਭ ਦਾ ਮੁੱਢ ਹੈ, ਅਨੀਲ ਉਹਦਾ ਕੋਈ ਰੰਗ ਰੂਪ ਨਹੀਂ, ਪਿਆਰੇ ਸੁੱਤੇ ਸਿੱਧ ਆਪਣੇ ਆਪ ਤੋਂ ਬਣੇ। ਮਹਾਰਾਜ ਕਹਿੰਦੇ ਤਾਕਾ ਮੂੜ ਉਚਾਰਤ ਭੇਦਾ, ਇੱਕ ਸ਼ਬਦ ਭੇਦਾ ਹੈ ਤੇ ਅੱਗੇ ਬੇਦਾ ਹੈ, ਭੇਦਾ ਦਾ ਅਰਥ ਹੁੰਦਾ ਭੇਦ ਜਾਣਨਾ, ਮੂਰਖਾ ਜਿਹਦਾ ਰੂਪ ਨਹੀਂ, ਕੋਈ ਰੇਖ ਨਹੀਂ, ਕੁਛ ਨਹੀਂ, ਉਹਦੇ ਭੇਦ ਨੂੰ ਜਾਣਨ ਲੱਗੇ। ਤਾਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਦਾਂ, ਜਿਹਦਾ ਅੰਤ ਵੇਦ ਆਚਾਰਿਆ, ਵੱਡੇ ਵੱਡੇ ਵੇਦੀ ਲੋਕ ਨਹੀਂ ਪਾ ਸਕੇ, ਤੇ ਤੇਰੇ ਕੋਲ ਕੀ ਤਾਕਤ ਹੈ ਉਸ ਨਿਰੰਕਾਰ ਦਾ ਥਾਂ ਪਾਉਣ ਦੀ? ਹਜ਼ੂਰ ਸੱਚੇ ਪਾਤਸ਼ਾਹ ਨੇ ਅੱਜ ਜਿਹੜਾ ਇਹ ਬਚਨ ਕਿਹਾ ਇਹ ਵੀ ਉਹੀ ਹੈ ਕਿ ਕਰਤੇ ਦਾ ਸ਼ੁਮਾਰ ਕੋਈ ਨਹੀਂ, ਕਿਉਂਕਿ ਮੈਂ ਸਿਰਫ ਅਖੀਰ ਵਾਲੀ ਤੁਕ ਲਈ ਹੈ। करते दा कोई शुमार नहीं। महाराज जी दी अमृत बोल हजूर ने फरमाया, कहन लगे जह निर्मल पुरख पुरख पत होता, जदो शुद्ध समाधि विच आप निर्मल परमात्मा सी, क्योंकि उन्हूं तां कोई बनाउण वाला ही नहीं, ना ताता है ना माता है ना जाता है ना पाता है, निरसाकंग शरीक है उहदा, ना पुत्र ना मां ना बाप ना चाचा ना ताया, कुछ भी नहीं, उहदा शरीक भी कोई नहीं। जे निर्मल पुरख, जदों सिर्फ निर्मल पुरख सुन समाधि भी सी, जब निर्मल पुरख पुरख पत होता, परिपूर्ण परमात्मा आप निर्मलताई विच सिर्फ केवल हो सी, महाराज कहन लगे तह बिन मैल, उथे ता मैल भी कोई नहीं, खोंदी कोई नहीं, मैल कितों होवेगी, कोई साधन नहीं सन, कोई तीर्थ नहीं सी, कोई बाणी नहीं सी, खिमा करियो अपने आप ही जी समा के बैठा सब कुछ, ना उन्हें अंदरों सब कुछ पैदा किया। महाराज कहने तह बिन मैल कहो, कहने दसो क्या धोता, वह मैल होवे दी ते कुछ धोया जाएगा, जो निर्मल परमात्मा आप ही सी उदो सरगुण रूप विच कोई मैल नहीं, कोई तीर्थ नहीं, कोई मैल धोन दे साधन नहीं, क्योंकि खुद निर्मल अपने आप विच है, मैल नाम दी लेश भी नहीं, ते जदों मैल नहीं उदो धोन दी लोड़ की है। जै निर्मल पुरख पुरख पत होता, तह बिन मैल कहो क्या धोता की धोवे। महाराज कहन लगे जै निरंजन, दो शब्दां नाल बने हैं, अंजन दा अर्थ हुंदा सुरमा, सुरमे दा रंग है काला, इत्थे अंजन दा अर्थ करांगे माया दी कालख, शब्द आ गया निर, निर दा अर्थ है रहत, माया दी कालख तो रहत, निरंजन जह निरंजन जिथे माया दी कालख तो रहत, निरंकार जिदा कोई आकार नहीं, कोई आकार नहीं, चक्र चेन अर वर्ण जात अर पात, नहन जे रूप रंग अर रेख पेक को कह न सकत, के कोई आकार नहीं। निर्वाण वासना तो रहत, बाण दा अर्थ आदत भी हुंदा है, तू राम कहन की छोड़ बाण, निर्वाण जिथे कोई वासना नहीं, ना आकार ना कालख ते ना कोई वासना। ते महाराज कहन लगे कि जय निरंजन निरंकार निर्वाण, तै कौन को मान कौन अभिमान, मान वास्ते भी आकार दी लोड़े, ते अभिमान वास्ते भी खोंद दी लोड़े, अभिमान ते खोंद दा नाम है, मैं हां मेरे कुल खै कुछ, हम बड कब कुलीन, हम पंडित हम जोगी सन्यासी, मैं हां, जिथे होंद ही नहीं उथे मान ते अभिमान होना कितों है। महाराज कहते ना उदो मान है ते ना उदो अभिमान है। हजूर कह रहे ने तै कौन को मान कौन अभिमान, जै स्वरूप केवल जगदीश, जिथे स्वरूप केवल जगत दा ईश परमात्मा है, रचैता ओ वे